ਸਾਖੀ ਸਤਾਰਵੀ ਭਾਈ ਸਾਈ ਦਾਸ ਜੀ ਦਾ ਗੋਇੰਦਵਾਲ ਵਿਖੇ ਦਰਸ਼ਨ ਕਰਨਾ। ਭਾਈ ਸਾਈ ਦਾਸ ਜੀ ਦਾ ਜੀਵਨ ਪ੍ਰੇਮ ਦੀਆਂ ਖਿੱਚਾਂ ਤੇ ਪ੍ਰੇਮ ਦੀਆਂ ਪੂਰਨ ਤਾਈਆਂ, ਕਦੇ ਵਿਛੋੜਾ, ਕਦੇ ਦਰਸ਼ਨ, ਕਦੇ ਸਿੱਖ, ਕਦੇ ਸੱਦਰ, ਕਦੇ ਮੇਲ, ਕਦੇ ਵੈਰਾਗ ਵਿਚ ਬੀਤਿਆ, ਜਿਸ ਤੋਂ ਮਨ ਪਰ ਅਚੱਜ ਅਸਰ ਹੁੰਦਾ ਗਿਆ। ਦਿਨ ਦਿਨ ਮਨ ਦੀ ਨਿਰਮਲਤਾ ਤੇ ਉਜਲਤਾ ਉੱਚੀ ਹੁੰਦੀ ਗਈ। ਜਿਉਂ ਜਿਉਂ ਇਹ ਦਸ਼ਾ ਹੋਈ ਤੇ ਸੁੱਤ ਵੀ ਉੱਚੀ ਹੁੰਦੀ ਗਈ, ਤਿਵੇਂ ਤਿਵੇਂ ਪ੍ਰੇਮ ਦੀ ਦਸ਼ਾ ਵੀ ਵਧਦੀ ਗਈ। ਪਰ ਹੁਣ ਸਮੇਂ ਨੇ ਹੋਰ ਪਲਟਾ ਖਾਧਾ। ਸ੍ਰੀ ਗੁਰੂ ਜੀ ਦੇ ਦਿੱਲੀ ਤੁਰ ਪੈਣ ਦੀਆਂ ਸੂਆਂ ਕੰਨੀ ਪਈਆਂ। ਜੀ ਕਦੇ ਧੜਕਦਾ ਹੈ ਕਿ ਪਿਛਲੇ ਪੰਜਵੇਂ ਸਤਿਗੁਰਾਂ ਵਾਂਗੂ ਭਾਣਾ ਨਾ ਵਰਤਦਾ ਹੋਵੇ। ਕਦੇ ਭਰੋਸਾ ਆਖਦਾ ਹੈ ਕਿ ਨਹੀਂ, ਸੰਗਤਾਂ ਦੀ ਖਿੱਚ ਲੈ ਚੱਲੀ ਹੈ। ਪਰ ਹਰ ਹਾਲ ਵਿਚ ਦਰਸ਼ਨਾਂ ਲਈ ਜੀ ਉਛੜਦਾ ਹੈ। ਉਧਰੋਂ ਨਾ ਕੋਈ ਆਗਿਆ ਆਈ ਹੈ ਤੇ ਨਾ ਸੁਨੇਹਾ ਮਿਲਿਆ ਹੈ। ਇਸ ਸੋਚ ਵਿਚਾਰ ਵਿਚ ਪ੍ਰੇਮ ਦੀ ਨਿੱਤ ਬਲਦੀ ਜਵਾਲਾ ਭੜਕਾਰਿਆਂ ਵਿਚ ਆ ਗਈ ਤੇ ਉਤੋਂ ਹੁਣ ਦਿੱਲੀ ਤੁਰ ਪੈਣ ਦੀ ਪੱਕੀ ਸੋਹ ਵੀ ਮਿਲ ਗਈ। ਹਾ ਹਾ ਪਿਆਰੇ ਜੀ, ਲੰਮੇ ਸਫ਼ਰ ਚੱਲੇ ਹਨ, ਕਦ ਮੁੜਨਗੇ, ਕਦ ਫੇਰ ਦਰਸ਼ਨ ਦੇਣਗੇ, ਸਰੀਰ ਦਾ ਕੀ ਭਰੋਸਾ ਹੈ, ਤਦ ਤੱਕ ਪ੍ਰਾਣ ਵੀ ਰਹਿਣਗੇ ਕਿ ਨਹੀਂ। ਫੇਰ ਕਹਿੰਦੇ ਹਨ, ਸਤਿਗੁਰਾਂ ਦੀ ਰਜ਼ਾਏ ਸਿਰ ਧਰਨੀ ਹੈ, ਜੇ ਯੋਗ ਹੁੰਦਾ ਤਾਂ ਗੁਰੂ ਜੀ ਜ਼ਰੂਰ ਦਰਸ਼ਨ ਦੇ ਕੇ ਤੁਰਦੇ, ਉਨ੍ਹਾਂ ਨੇ ਜੋ ਕੁਛ ਵਿਚਾਰਿਆ ਹੈ ਸੋ ਠੀਕ ਹੈ, ਕਿਉਂਕਿ ਉਹ ਸਰਬੱਗ ਹਨ। ਜਿਉਂ ਜਿਉਂ ਇਹ ਦਸ਼ਾ ਹੋਈ, ਸੁਰਤ ਕਦੇ ਪ੍ਰੇਮ ਦੇ ਪ੍ਰਵਾਹ ਵਿਚ ਤੇ ਕਦੇ ਵਿਚਾਰ ਵਾਲੇ ਧੀਰਜ ਵਿਚ, ਅੰਤ ਦੋਹਾਂ ਦੀ ਖਿੱਚ ਨੇ ਐਸਾ ਵਲਵਲਾ ਖਾਧਾ ਕਿ ਗੁਰੂ ਮੂਰਤ ਦੇ ਧਿਆਨ ਵਿਚ ਆਪੇ ਤੋਂ ਵੀ ਭੁਲਾ ਗਏ। ਜਿਉਂ ਸਾਂਝ ਨੂੰ ਸੁਰਤ ਜੁੜੀ ਤੇ ਫੇਰ ਖੁੱਲਣਾ ਹੀ ਭੁੱਲ ਗਈ। ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਹਨ, ਅਰ ਦਰਸ਼ਨ ਕਰਨ ਹਾਰੇ ਮਸਤ ਭੌਰੇ ਦੀ ਤਰ੍ਹਾਂ ਨਿਮਗਨ ਯੋਗੀ ਵਾਂਗ ਇਕ ਰਸ ਜੁੜੇ ਬੈਠੇ ਹਨ। ਸਵੇਰਾ ਹੋ ਗਿਆ ਪਰ ਇਨ੍ਹਾਂ ਨੂੰ ਖ਼ਬਰ ਨਹੀਂ। ਸੂਰਜ ਚੜ ਆਇਆ ਪਰ ਆਪਣੇ ਪਿਆਰੇ ਦੇ ਦਰਸ਼ਨ ਦਾ ਸੂਰਜ ਸਭ ਸੂਰਜਾਂ ਨੂੰ ਮਾਤ ਕਰਨ ਵਾਲਾ ਹੈ। ਉਸ ਵਿਚੋਂ ਸੁਰਤ ਨੂੰ ਇਸ ਨਿਕਾਰੇ ਸੂਰਜ ਦੀਆਂ ਕਿਰਨਾਂ ਕਿਵੇਂ ਵੀ ਨਹੀਂ ਉਟਕਾ ਸਕਦੀਆਂ। ਸੋ ਧੁੱਪੇ ਹੀ ਬੈਠਿਆਂ ਦਿਵ ਚੜ ਆਇਆ। ਘਰਦਿਆਂ ਨੇ ਧੁਰ ਛੱਤੇ ਇਸ ਤਰ੍ਹਾਂ ਬੈਠੇ ਵੇਖ ਕੇ ਹਿਲਾਇਆ ਨਹੀਂ। ਫੇਰ ਉਹ ਇਨ੍ਹਾਂ ਦੀ ਵਿਆਕੁਲਤਾ ਨੂੰ ਜਾਣ ਰਹੇ ਸੇ ਕਿ ਅਰ ਇਨ੍ਹਾਂ ਨੂੰ ਇਸ ਸੁੱਖ ਵਿਚ ਵੇਖ ਕੇ ਹਿਲਾਇਆ ਨਹੀਂ ਸਨ ਚਾਹੁੰਦੇ। ਭਾਵੇਂ ਸੂਰਜ ਦੀ ਤਪਤ ਤੋਂ ਡਰਦੇ, ਉਠਾਉਣਾ ਲੋਚਦੇ ਸਨ, ਪਰ ਇਨ੍ਹਾਂ ਦੇ ਮਨ ਨੂੰ ਸੁਖੀ ਜਾਣ ਕੇ ਸਰੀਰ ਦੇ ਤੁੱਛ ਦੁੱਖ ਦੀ ਪ੍ਰਵਾਹ ਵੀ ਤਿਆਗੀ ਬੈਠੇ ਸਨ। ਇਨ੍ਹੇ ਨੂੰ ਇਕ ਸਿੱਖ ਆਇਆ ਕਿ ਸਤਿਗੁਰੂ ਜੀ ਦਿੱਲੀ ਜਾ ਰਹੇ ਹਨ, ਅੱਜ ਗੋਇੰਦਵਾਲ ਡੇਰਾ ਕਰਨਗੇ ਤੇ ਆਗਿਆ ਹੋਈ ਕਿ ਸਾਈ ਦਾਸ ਜੀ ਜੋ ਦਰਸ਼ਨ ਦੀ ਅੱਤ ਤਾਂਗ ਕਰ ਰਹੇ ਹਨ, ਗੋਇੰਦਵਾਲ ਆ ਜਾਣ ਜਾਂ ਸੁਲਤਾਨਪੁਰੇ ਆ ਮਿਲਣ। ਗੁਰੂ ਜੀ ਤ੍ਰੈ ਚਾਰ ਦਿਨ ਗੋਇੰਦਵਾਲ ਰਹਿਣਗੇ। ਇਹ ਸੁਖ ਸੁਨੇਹਾ ਸੁਣ ਕੇ ਕੌਣ ਉਨ੍ਹਾਂ ਨੂੰ ਜੁੜਿਆ ਰਹਿਣ ਦੇਵੇ। ਝੱਟ ਚਰਨ ਦਬਾ ਕੇ ਜਗਾਇਆ ਤੇ ਸਤਿਗੁਰੂ ਦਾ ਸੁਨੇਹਾ ਸੁਣਾਇਆ। ਸੁਨੇਹਾ ਸੁਣਦਿਆਂ ਨੈਣੀ ਨੀਰ ਪਰ ਆਇਆ, ਲੂੰ ਖੜੇ ਹੋ ਗਏ। ਅਰਦੰਪਤੀ ਦੇ ਸਰੀਰ ਵਿਚੋਂ ਸ਼ੁਕਰ ਸ਼ੁਕਰ ਦੀ ਧੁਨ ਨਿਕਲੀ। ਗਲ ਪੱਲਾ ਪਾ ਲਿਆ ਅਰ ਕਈ ਵਾਰ ਧਰਤੀ ਪਰ ਮਸਤਕ ਰੱਖ ਕੇ ਕਿਹਾ, ਸਾਡੇ ਵਰਗੇ ਨੀਵਿਆਂ ਤੇ ਇਹ ਕਿਰਪਾਲਤਾ, ਕਰਮਹੀਣਾ ਤਪਹੀਣਾ ਉਤੇ ਇਹ ਕਿਰਪਾਲਤਾ। ਧੰਨ ਗੁਰੂ ਹੈ, ਧੰਨ ਵਾਹਿਗੁਰੂ ਹੈ, ਧੰਨ ਬਖਸ਼ਿਸ਼ ਹੈ, ਧੰਨ ਵਾਹਿਗੁਰੂ ਹੈ, ਧੰਨ ਬਖਸ਼ਿਸ਼ ਹੈ। ਫਿਰ ਇਹ ਸ਼ਬਦ ਸਭ ਨੇ ਮਿਲ ਕੇ ਗਾਵਿਆ, ਸਗਲ ਇੱਛਾ ਜਪ ਪੁੰਨਿਆ, ਪ੍ਰਭ ਮੇਲੇ ਚਿਰੀ ਵਿਛੁਨਿਆ, ਤੁਮ ਰਵੋ ਗੋਬਿੰਦ ਰਵਣ ਜੋਗ, ਜਿਤ ਰਵਿਆ ਸੁਖ ਸਹਿਜ ਭੋਗ ਰਹਾਓ, ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ, ਸਹਿਜ ਸੁਹਾਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਤਨੀ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ। ਬਸੰਤ ਮਹਲਾ ਪਹਿਲਾ, ਘਰ ਪਹਿਲਾ। ਸਤਿਗੁਰ ਜੀ ਦੇ ਲੰਘਣ ਦੀ ਸੋਏ ਸਾਰੇ ਪਿੰਡ ਵਿਚ ਪਸਰ ਗਈ। ਗੁਰੂ ਜੀ ਦੇ ਚਰਨਾ ਕਮਲਾਂ ਦੇ ਪ੍ਰੇਮੀ ਸੁਣਦੇ ਸਾਰ ਭਾਈ ਜੀ ਦੇ ਘਰ ਆਉਂਦੇ ਤੇ ਬੜੇ ਪਿਆਰ ਨਾਲ ਪੁੱਛਦੇ ਹਨ, ਦੀਨ ਦਯਾਲ ਜੀ ਸਾਨੂੰ ਆਗਿਆ ਹੈ ਜੋ ਆਪ ਦੀ ਸ਼ਰਨ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਪਾ ਆਵੀਏ। ਜਿਉਂ ਜੋ ਇਸੇ ਤਰ੍ਹਾਂ ਪਿਆਰੇ ਦੇ ਪਿਆਰੇ ਆਉਂਦੇ ਹਨ, ਸਾਈਂ ਦਾਸ ਜੀ ਦਾ ਹਰਖ ਉਛਾਲੇ ਖਾਂਦਾ ਹੈ ਤੇ ਹੱਥ ਬੰਨ ਕੇ ਆਖਦੇ ਹਨ, ਪਿਆਰਿਓ ਮੇਰੇ ਸਿਰ ਤੇ ਮੇਰੀਆਂ ਅੱਖਾਂ ਤੇ ਕਦਮ ਧਰ ਕੇ ਚੱਲੋ, ਤੁਹਾਡੇ ਪ੍ਰੇਮ ਦੇ ਆਸਰੇ ਦਾਸ ਨੂੰ ਵੀ ਗੁਰਦਰਸ਼ਨ ਪ੍ਰਾਪਤ ਹੋ ਜਾਣਗੇ। ਇਸ ਤਰ੍ਹਾਂ ਲੋਕਾਂ ਦੀ ਤਿਆਰੀ ਤੇ ਬਿਨਾਂ ਜ਼ਰਾ ਠਹਿਰਨਾ ਮੈਂ ਵੀ ਆਇਆ ਜੀ ਨੇ ਕਿੰਨਾ ਚਿਰ ਲੰਘਾ ਦਿੱਤਾ। ਅਰ ਸ਼ੇਕੜ ਟੁਰੇ ਆਪ ਗੋਇੰਦਵਾਲ ਪਹੁੰਚੇ, ਦੀਵਾਨ ਸਜ ਰਿਹਾ ਸੀ, ਸਾਰੀ ਸੰਗਤ ਹਾਜ਼ਰ ਹੋਈ। ਸਾਈਂ ਦਾਸ ਜੀ ਨੂੰ ਸੰਗਤ ਮੋਹਰੇ ਲਾ ਰਹੀ ਸੀ, ਪਰ ਅੰਦਰ ਵੜਨ ਵੇਲੇ ਦੰਪਤੀ ਪਿੱਛੇ ਹੋ ਗਏ। ਡੱਲੇ ਦੀ ਸੰਗਤ ਨੂੰ ਗੁਰੂ ਜੀ ਬੜੇ ਆਦਰ ਨਾਲ ਮਿਲੇ। ਜਦ ਸਭਨਾ ਦੇ ਪ੍ਰਸ਼ਾਦ ਤੇ ਭੇਟਾ ਲੈ ਚੁੱਕੇ ਤਦ ਵਿਚ ਸਾਈਂ ਦਾਸ ਨਾ ਦਿਸਿਆ। ਸਾਈਂ ਦਾਸ ਤਾਂ ਜੋੜਿਆਂ ਵਿਚ ਖੜਾ ਸੀ, ਉਸ ਦੇ ਜੀ ਵਿਚ ਸ਼ੁਕਰ ਤੇ ਸ਼ੁਕਰ ਦੇ ਨਾਲ ਨਿਰਮਲ ਭਾਉ ਭਰ ਰਿਹਾ ਹੈ। ਸ਼ੁਕਰ ਹੈ ਮੇਰੀ ਸਿੱਖ ਪੂਰੀ ਹੋਈ, ਪਰ ਹਾਏ ਮੈਂ ਇਸ ਯੋਗ ਹਾਂ ਕਿ ਐਸੀ ਪਵਿੱਤਰ ਜੋਤ ਦੇ ਨੇੜੇ ਜਾਵਾਂ। ਮੇਰੇ ਧਨ ਭਾਗ ਮੇਰੇ ਵਾਹ ਨਸੀਬ ਜੋ ਇਕ ਮਾਣ ਵਾਲੀ ਥਾਂ ਤੇ ਖੜੋਣਾ ਮਿਲਿਆ, ਮੈਂ ਤਾਂ ਕੇਵਲ ਯਾਦ ਨੂੰ ਤਰਸਦਾ ਹਾਂ। ਆਹ ਤਾਂ ਚਰਨਾਂ ਵਿਚ ਹਾਜ਼ਰੀ ਤੇ ਦਰਸ਼ਨ ਨਸੀਬ ਹੋ ਗਏ। ਧੰਨ ਗੁਰੂ ਕਿਰਪਾਲ, ਜੋ ਮੰਗੋ ਉਸ ਤੋਂ ਵੱਧ ਬਖਸ਼ਦਾ ਹੈ। ਇਸ ਪ੍ਰਕਾਰ ਦੇ ਭਾਵਾਂ ਵਿਚ ਪਰੇ ਇਸਤਰੀ ਪਰਤਾ ਖੜੇ ਸਨ। ਗੁਰੂ ਜੀ ਦੀ ਨਜ਼ਰ ਵੀ ਤੱਕ ਰਹੀ ਸੀ ਕਿ ਪਿਆਰਾ ਸਿੱਖ ਕਿੱਥੇ ਹੈ। ਪ੍ਰੇਮੀਆਂ ਦੀ ਪ੍ਰੇਮ ਅਵਸਥਾ ਦੇ ਜਾਣੂ ਜੀ ਨੇ ਤਾੜ ਲਿਆ। ਚਿਹਰੇ ਦਾ ਰੰਗ ਇਸ ਕਹਿਰ ਦੇ ਵੈਰਾਗ ਵਿਚ ਦੇਖ ਕੇ ਗੁਰੂ ਜੀ ਤ੍ਰਭ ਕੇ ਉਠੇ। ਅਰਜੀ ਕੋ ਗਾਂ ਧਾ ਕੇ ਬੱਚੇ ਨੂੰ ਮਿਲਦੀ ਹੈ, ਸਾਈਂ ਦਾਸ ਵੱਲ ਨੂੰ ਹੋਏ। ਸਾਈਂ ਦਾਸ ਜੀ ਨੇ ਤਾਂ ਗੁਰੂ ਜੀ ਉਠਦੇ ਦੇਖੇ ਤਾਂ ਤੜਫਿਆ ਕਿ ਹਾਏ ਅਦਬ ਕਰਦਿਆਂ ਹੋਰ ਬੇਅਦਬੀ ਹੋ ਗਈ। ਭੱਜ ਕੇ ਚਰਨਾਂ ਤੇ ਟਹਿ ਪਿਆ, ਨਾਲ ਹੀ ਰਾਮੋ ਵੀ ਟਹਿ ਪਈ। ਗੁਰੂ ਜੀ ਨੇ ਸੀਸ ਫੜ ਕੇ ਚੁੱਕਿਆ ਤੇ ਬੜੇ ਪਿਆਰ ਨਾਲ ਕਿਹਾ, ਤੁਸੀਂ ਵੱਡੇ ਥਾਂ ਹੋ, ਸਾਡੇ ਅਦਬ ਦੀ ਜਗ੍ਹਾ ਹੋ, ਏਦਾਂ ਨਾ ਕਰਿਆ ਕਰੋ। ਪਰ ਅੱਗੋਂ ਪ੍ਰੇਮ ਤੇ ਅਦਬ ਭਰੇ ਇਹ ਵਾਕ ਨਿਕਲੇ, ਹੇ ਤਾਰਨਹਾਰ ਜੀ, ਸਾਕਾਦਾਰੀ ਦੇ ਮਾਨ ਤੋਂ ਮੁਕਤ ਕਰਕੇ ਸਿੱਖੀ ਦੀ ਚਰਨ ਧੂੜ ਵਿਚ ਸਮਾ ਲਓ। ਇਹ ਸਮਾਂ ਕੁਝ ਅਕਹਿ ਜਿਹਾ ਹੈ। ਪ੍ਰੇਮੀਆਂ ਦੇ ਦਿਲ ਆਪ ਹੀ ਸਮਝਦੇ ਹਨ ਕਿ ਕਿਕੂ ਦੇ ਦਰਸ਼ਨ ਕਿਕੂ ਦੇ ਹੁੰਦੇ ਹਨ। ਦਾਨੇ ਤੇ ਪ੍ਰੇਮ ਰਸ ਪੀਨੇ ਸਤਿਗੁਰ ਨੇ ਦੰਪਤੀ ਤੇ ਅਤ ਮਿਹਰਾਂ ਕੀਤੀਆਂ। ਦੋ ਦਿਨ ਗੁਰੂ ਜੀ ਇਨ੍ਹਾਂ ਦੇ ਪ੍ਰੇਮ ਦੇ ਕਾਰਨ ਹੋਰ ਗੋਇੰਦਵਾਲ ਠਹਿਰ ਗਏ। ਅੰਤ ਤੁਰਨ ਦਾ ਸਮਾਂ ਆਇਆ, ਹੋਰ ਸੰਗਤਾਂ ਇਥੋਂ ਵਿਦਾ ਕੀਤੀਆਂ ਤੇ ਡੱਲੇ ਦੀ ਸੰਗਤ ਨੂੰ ਸੁਲਤਾਨਪੁਰ ਤੱਕ ਚੱਲਣ ਦੀ ਆਗਿਆ ਮਿਲੀ। ਹੁਣ ਵਿਛੜਨ ਦਾ ਵੇਲਾ ਆ ਗਿਆ। ਸਾਰੀ ਸੰਗਤ ਅਤ ਬੇਬਲ ਸੀ, ਪਰ ਇਸ ਦੰਪਤੀ ਦੀ ਦਸ਼ਾ ਬਹੁਤ ਕੋਮਲ ਭਾਵਾਂ ਵਿਚ ਸੀ। ਤੁਰਨ ਲੱਗਿਆ ਸ੍ਰੀ ਗੁਰੂ ਜੀ ਨੇ ਕਿਹਾ, ਭਾਈ ਸਾਈਂ ਦਾਸ ਜੀ, ਅਸੀਂ ਰਾਜੀ ਖੁਸ਼ੀ ਜਰਾ ਚਿਰਾਕ ਕੇ ਮੁੜਾਂਗੇ, ਤੁਸੀਂ ਕੋਈ ਐਸੀ ਵੈਸੀ ਸੋਏ ਸੁਣ ਕੇ ਡੋਲਣਾ ਨਹੀਂ। ਗੁਰੂ ਨਾਨਕ ਦੇਵ ਜੀ ਦੀ ਆਗਿਆ ਵਿਚ ਸਭ ਸੁਖ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।